ਜਨ ਨਾਨਕ ਹਰ ਆਰਾਧਿਆ ਗੁਰ ਚਰਣੀ ਚਿਤ ਲਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਅਸੀਂ ਤੇ ਉਸ ਵਾਹਿਗੁਰੂ ਨੂੰ ਆਰਾਧਿਆ ਹੈ, ਕਿਵੇਂ ਗੁਰ ਚਰਣੀ ਚਿਤ ਲਾਏ, ਗੁਰੂ ਚਰਨਾਂ ਵਿਚ ਚਿਤ ਜੋੜ, ਭਾਵ ਗੁਰੂ ਨੂੰ ਵਿਚੋਲਾ ਬਣਾ ਕੇ ਗੁਰੂ ਰਾਹੀ ਗੁਰੂ ਦੁਆਰਾ ਤੇ ਅਸੀਂ ਉਸ ਵਾਹਿਗੁਰੂ ਦਾ ਸਿਮਰਨ ਕੀਤਾ ਹੈ।
ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪੈ ਆਪ ਵੇਚਾਈ।
ਲਹੁਣ ਅੱਗੇ ਰਾਗ ਸੂਹੀ ਦੇ ਅੰਦਰ ਅਸ਼ਟਪਦੀਆਂ ਸਿਰਲੇਖ ਵਾਲੀ ਬਾਣੀ ਮਹੱਲਾ ਚੌਥਾ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਸਤਿਗੁਰੂ ਜੀ ਉਚਾਰਨ ਕਰਦੇ ਹਨ। ਕਰ ਦੂਜਾ ਇਸ ਨੂੰ ਦੂਜੇ ਕਰ ਸੁਰ ਤਾਲ ਦੇ ਵਿਚ ਗਾਵਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿਚ ਮੰਗਲਾਚਰਨ ਕਰਦੇ ਹਨ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਨੇ ਉਹਨਾਂ ਦੇ ਵਿਚ ਫਰਮਾਉਂਦੇ ਹਨ, ਦਰਸ਼ਨ ਹਰ ਦੇਖਣ ਕਹਿ ਤਾਈ ਮੇਰੇ ਮਨ ਦੇ ਵਿਚ ਤੜਪ ਹੈ। ਕਾਹਦੀ ਤੜਪ ਹੈ? ਦਰਸ਼ਨ ਹਰ ਦੇਖਣ ਕਹਿ ਤਾਈ, ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਦੇਖਣ ਦੀ, ਉਸ ਵਾਹਿਗੁਰੂ ਦਾ ਦਰਸ਼ਨ ਕਰਨ ਦੀ ਸਾਡੇ ਮਨ ਵਿਚ ਤੜਪ ਲੱਗੀ ਹੋਈ ਹੈ। ਕਿਰਪਾ ਕਰਹਿ ਤਾਂ ਸਤਿਗੁਰ ਮਿਲੈ, ਜੇ ਸਤਿਗੁਰੂ ਕਿਰਪਾ ਕਰ ਦੇਣ ਤਾਂ ਉਸ ਵਾਹਿਗੁਰੂ ਦੇ ਨਾਲ ਮਿਲਾਪ ਹੋ ਸਕਦਾ ਹੈ। ਤੇ ਮਿਲਾਪ ਕਿਵੇਂ ਹੁੰਦਾ? ਹਰ ਹਰ ਨਾਮ ਤੇ ਆਈ, ਜਦੋਂ ਸਤਿਗੁਰੂ ਮਿਹਰ ਕਰਦੇ ਨੇ ਫਿਰ ਜੀਵ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਤੇ ਲਗਾਤਾਰ ਸਿਮਰਨ ਕਰਦਿਆਂ ਕਰਦਿਆਂ ਹਰ ਸਿਮਰਨ ਮੈਂ ਆਪ ਨਿਰੰਕਾਰਾ ਤੇ ਫਿਰ ਵਾਹਿਗੁਰੂ ਪਰਮੇਸ਼ਰ ਦੇ ਨਾਲ ਵੀ ਮਿਲਾਪ ਹੋ ਜਾਂਦਾ। ਲੋ ਹੁਣ ਆਰੰਭ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪੈ ਆਪ ਵੇਚਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਗਿਆਸੂ ਮੁਖ ਦੁਆਰਾ ਬੇਨਤੀ ਹੈ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਉਹ ਮੇਰਾ ਪਿਆਰਾ ਪਤੀ ਜੋ ਅਕਾਲ ਪੁਰਖ ਹੈ, ਕੋਈ ਆ ਕੇ ਮੈਨੂੰ ਉਹਦੇ ਨਾਲ ਮਿਲਾ ਦੇਵੇ। ਹਉ ਤਿਸ ਪੈ ਆਪ ਵੇਚਾਈ, ਉਹਦੇ ਪਾਸ ਅਸੀਂ ਆਪਣੇ ਆਪ ਨੂੰ ਵੇਚ ਦੇਈਏ। ਜਿਹੜਾ ਕੋਈ ਵਿਅਕਤੀ ਸਾਨੂੰ ਉਸ ਪਿਆਰੇ ਪਤੀ ਪਰਮੇਸ਼ਰ ਦੇ ਨਾਲ ਲਿਆ ਕੇ ਮੇਲ ਦੇਵੇ ਤੇ ਅਸੀਂ ਉਹਦੇ ਪਾਸ ਆਪਣਾ ਆਪ ਵੇਚਣ ਲਈ ਤਿਆਰ ਹਾਂ, ਕਿਉਂਕਿ ਸਤਿਗੁਰੂ ਦੇ ਬਚਨ ਨੇ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ ਗੁਰ ਕੀ ਬਚਨੀ ਹਾਟ ਬਿਕਾਨਾ ਜਿਤ ਲਾਇਆ ਤਿਤ ਲਾਗਾ। ਜੇ ਅਸੀਂ ਗੁਰੂ ਤੋਂ ਕੁਛ ਲੈਣਾ ਹੈ ਤੇ ਗੁਰੂ ਨੂੰ ਤਾਨ ਮਾਨ ਧਨ ਸਭ ਕੁਛ ਅਰਪਣ ਕਰਨਾ ਪੈਂਦਾ। ਇਸੇ ਲਈ ਹਜ਼ੂਰ ਕਹਿੰਦੇ ਹਨ, ਕੋਈ ਕੋਈ ਐਸਾ ਹੈ ਵਿਚੋਲਾ, ਕੋਈ ਐਸਾ ਹੈ ਮਹਾਂਪੁਰਖ ਜਿਹੜਾ ਮੈਨੂੰ ਲਿਆ ਕੇ ਉਸ ਮੇਰੇ ਪਤੀ ਪਰਮੇਸ਼ਰ ਨੂੰ ਮਿਲਾ ਦੇਵੇ, ਮੈਂ ਉਹਦੇ ਪਾਸ ਆਪਣਾ ਆਪ ਸਭ ਕੁਛ ਵੇਚ ਦੇਵਾਂ।
ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਤੇ ਆਈ ਰਾਵ।
ਦਰਸ਼ਨ ਹਰ ਦੇਖਣ ਕਹਿ ਤਾਈ, ਮੈਂ ਉਸ ਵਾਹਿਗੁਰੂ ਦੇ ਦਰਸ਼ਨ ਕਰਨ ਦੇ ਲਈ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹਾਂ। ਪਰ ਨਾਲ ਹੀ ਸਤਿਗੁਰੂ ਫਰਮਾਉਂਦੇ ਨੇ ਕਿਰਪਾ ਕਰੇ ਤਾਂ ਸਤਿਗੁਰ ਮਿਲੈ, ਬਈ ਇਹ ਮਿਲਾਉਣ ਵਾਲੇ ਤਾਂ ਸਤਿਗੁਰੂ ਹੀ ਹਨ। ਜੇ ਸਤਿਗੁਰੂ ਕਿਰਪਾ ਕਰਨ ਤਾਂ ਸਤਿਗੁਰੂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮੇਲ ਸਕਦੇ ਨੇ, ਕਿਉਂ ਹਰ ਹਰ ਨਾਮ ਤੇ ਆਈ। ਜਦੋਂ ਗੁਰੂ ਦੀ ਮਿਹਰ ਹੁੰਦੀ ਹੈ ਫਿਰ ਇਹ ਜੀਵ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਤੇ ਸਿਮਰਨ ਦੁਆਰਾ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ।
ਜੇ ਸੁਖ ਦੇਹੇ ਤਾਂ ਤੁਝੇ ਅਰਾਦੀ ਦੁੱਖ ਵੀ ਤੁਝੇ ਤੇ ਆਈ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅਸਲੀ ਜਿਹੜੇ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਨੇ ਉਹਨਾਂ ਦੀ ਅਵਸਥਾ ਦਾ ਬਿਆਨ ਕਰਦੇ ਹਨ, ਬਈ ਵਾਹਿਗੁਰੂ ਦੇ ਸੰਤ ਭਗਤ ਗੁਰਸਿੱਖ ਮਹਾਂਪੁਰਖ ਕੈਸੇ ਹੋਣੇ ਚਾਹੀਦੇ ਨੇ, ਉਹਨਾਂ ਦਾ ਜੀਵਨ ਕੈਸਾ ਹੋਣਾ ਚਾਹੀਦਾ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਸੁਖ ਦੇਹੇ ਤਾਂ ਤੁਝੇ ਆਰਾਧੀ। ਹੇ ਵਾਹਿਗੁਰੂ, ਜੇ ਤੂੰ ਸਾਨੂੰ ਸੁਖ ਦੇਵੇਂ ਤਾਂ ਵੀ ਅਸੀਂ ਤੈਨੂੰ ਹੀ ਆਰਾਧੀਏ, ਦੁੱਖ ਵੀ ਤੁਜਾ ਤੇ ਆਏ ਜੇ ਤੂੰ ਦੁੱਖ ਵੀ ਦੇਵੇਂ ਕੇਤਿਆਂ ਦੁੱਖ ਪੂਖ ਸਾਧ ਮਾਰ ਇਹ ਪੇ ਦਾਤ ਤੇਰੀ ਦਾਤਾਰ ਦੁੱਖ ਨੂੰ ਵੀ ਤੇਰੀ ਦਾਤ ਸਮਝ ਕੇ ਦੁੱਖ ਦੇ ਵਿੱਚ ਵੀ ਮੈਂ ਤੈਨੂੰ ਹੀ ਧਿਆਉਂਦਾ ਰਵਾਂ
ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ
ਹੇ ਵਾਹਿਗੁਰੂ ਜੇ ਤੂੰ ਭੁੱਖ ਵੀ ਦੇਵੇਂ ਭੁੱਖ ਦਾ ਦੁੱਖ ਵੀ ਦੇਵੇਂ ਜੇ ਭੁੱਖ ਦੇ ਤਾਂ ਇਤ ਹੀ ਰਾਜਾ ਤਾਂ ਮੈਂ ਇਹਦੇ ਵਿੱਚ ਵੀ ਸੰਤੁਸ਼ਟ ਹਾਂ ਜੇ ਤੂੰ ਮੈਨੂੰ ਭੁੱਖਾ ਵੀ ਰੱਖੇ ਜੇ ਤੂੰ ਮੈਨੂੰ ਭੁੱਖ ਦੀ ਵੀ ਦਾਤ ਦੇਵੇਂ ਤਾਂ ਮੈਂ ਇਹਦੇ ਵਿੱਚ ਵੀ ਆਪਣੇ ਆਪ ਨੂੰ ਰੱਜਿਆ ਪੁੱਜਿਆ ਸਮਝਾਂਗਾ ਇਹਦੇ ਵਿੱਚ ਵੀ ਮੈਂ ਸੰਤੁਸ਼ਟ ਹਾਂ ਦੁੱਖ ਵਿੱਚ ਸੁਖ ਮਨਾਈ ਤੇ ਤੇਰੀ ਮਿਹਰ ਹੋਵੇ ਮੈਂ ਦੁੱਖ ਦੇ ਵਿੱਚ ਹੀ ਸੁਖ ਮਨਾਵਾਂ
ਤਨ ਮਨ ਘਾਟ ਘਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇੰਨਾ ਪਿਆਰ ਹੋਣਾ ਚਾਹੀਦਾ ਗੁਰੂ ਦੇ ਨਾਲ ਆਪਣਾ ਤਨ ਵੀ ਤੇ ਮਨ ਵੀ ਕੱਟ ਕੱਟ ਕੇ ਸਭ ਗੁਰੂ ਅੱਗੇ ਭੇਟਾ ਕਰ ਦੇਵਾਂ ਤੇ ਵਿੱਚ ਅਗਨੀ ਆਪ ਜਲਾਈ ਜਿਹੜੀ ਸਿਮਰਨ ਦੀ ਨਾਮ ਅਭਿਆਸੀ ਅੱਗ ਦੇ ਵਿੱਚ ਆਪਣੇ ਆਪ ਨੂੰ ਆਪਣੇ ਹੰਕਾਰ ਨੂੰ ਆਪਣੇ ਆਪੇ ਨੂੰ ਸਾੜ ਦੇਵਾਂ
ਪੱਖਾ ਫੇਰੀ ਪਾਣੀ ਢੋਵਾ ਜੋ ਦੇਵੈ ਸੋ ਖਾਈ
ਮੈਂ ਸਤਿਗੁਰੂ ਅੱਗੇ ਪੱਖਾ ਵੀ ਫੇਰਾਂ ਤੇ ਪਾਣੀ ਵੀ ਢੋਵਾਂ ਤੇ ਜੋ ਦੇਵੈ ਸੋ ਖਾਈ ਮੈਨੂੰ ਜੋ ਗੁਰੂ ਦੇਵੇ ਮੈਂ ਉਹੀ ਖਾਵਾਂ ਇਹਦਾ ਮਤਲਬ ਇਹ ਹੈ ਨਹੀਂ ਤੇ ਆਮ ਮਨੁੱਖ ਦਾ ਸੁਭਾਵ ਹੈ ਜੇ ਕੋਈ ਕਿਸੇ ਗੁਰੂ ਘਰ ਦੇ ਵਿੱਚ ਸੇਵਾ ਵੀ ਕਰਦਾ ਹੈ ਤੇ ਫਿਰ ਉਹਦਾ ਅੰਦਰੋਂ ਖਿਆਲ ਹੁੰਦਾ ਮੈਂ ਕੋਈ ਸਪੈਸ਼ਲ ਚੀਜ਼ ਖਾਵਾਂ ਉਹ ਆਪਣੇ ਲਈ ਸਪੈਸ਼ਲ ਫਿਰ ਉਹ ਕੁਛ ਨਾ ਕੁਛ ਵਾਧੂ ਸੁੱਖ ਸਹੂਲਤ ਭਾਲਦਾ ਹੈ ਕਈ ਰਾਗੀ ਢਾਡੀ ਗ੍ਰੰਥੀ ਸਿੰਘ ਉਹ ਸਪੈਸ਼ਲ ਫਿਰ ਲੰਗਰ ਤਿਆਰ ਕਰਕੇ ਵੀ ਛਕਦੇ ਨੇ ਵੀ ਅਸੀਂ ਗ੍ਰੰਥੀ ਹਾਂ ਅਸੀਂ ਵਿਸ਼ੇਸ਼ ਹਾਂ ਪਰ ਸਤਿਗੁਰੂ ਕਹਿੰਦੇ ਐਸਾ ਨਹੀਂ ਹੋਣਾ ਚਾਹੀਦਾ ਸੰਗਤ ਦੇ ਨਾਲ ਹੀ ਰਲ ਮਿਲ ਕੇ ਜੋ ਦੇਵੈ ਸੋ ਖਾਈ ਹੇ ਸਤਿਗੁਰੂ ਜੋ ਤੂੰ ਦੇਵੇਂ ਤੇ ਉਹੀ ਮੈਂ ਖਾਣ ਲਈ ਤਿਆਰ ਹਾਂ ਭਾਵ ਗੁਰੂ ਕੇ ਲੰਗਰ ਵਿੱਚ ਜੋ ਵੀ ਬਣਿਆ ਹੈ ਤੇ ਉਹੀ ਹਰ ਗੁਰਸਿੱਖ ਮਾਈ ਭਾਈ ਨੂੰ ਛਕਣਾ ਚਾਹੀਦਾ ਹੈ
ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੇਲ ਲੈ ਹੋ ਵਡਿਆਈ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੈਂ ਗਰੀਬ ਤੁਹਾਡੇ ਦੁਆਰੇ ਤੇ ਟਹਿ ਪਿਆ ਹਾਂ ਮੈਂ ਤੁਹਾਡੇ ਦਰ ਤੇ ਡਿੱਗ ਪਿਆ ਹਾਂ ਹਰ ਮੇਲ ਲੈ ਹੋ ਵਡਿਆਈ ਹੇ ਵਾਹਿਗੁਰੂ ਜੀ ਤੁਸੀਂ ਕਿਰਪਾ ਕਰੋ ਸਾਨੂੰ ਆਪਣੇ ਨਾਲ ਮੇਲ ਲਵੋ ਇਹਦੇ ਵਿੱਚ ਤੁਹਾਡੀ ਹੀ ਵਡਿਆਈ ਹੈ ਜੇ ਡਿੱਗਿਆਂ ਟੱਠਿਆਂ ਨੂੰ ਤੁਸੀਂ ਆਪਣੇ ਨਾਲ ਮੇਲ ਲਵੋਗੇ ਇਹਦੇ ਵਿੱਚ ਤੁਹਾਡਾ ਹੀ ਮਾਣ ਵਧੇਗਾ ਇਹਦੇ ਨਾਲ ਤੁਹਾਡੀ ਹੀ ਵਡਿਆਈ ਹੈ
ਅੱਖੀ ਕਾੜ ਧਰੀ ਚਰਣਾ ਤਲ ਸਭ ਧਰਤੀ ਫਿਰ ਮਤ ਪਾਈ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰੂ ਦੇ ਨਾਲ ਇੰਨਾ ਸਾਡਾ ਪਿਆਰ ਹੋਵੇ ਅੱਖੀ ਕਾੜ ਧਰੀ ਚਰਨਾ ਤਲ ਅਸੀਂ ਆਪਣੀਆਂ ਅੱਖਾਂ ਕੱਢ ਕੇ ਗੁਰੂ ਦੇ ਚਰਨਾਂ ਹੇਠ ਰੱਖ ਦਈਏ ਕਿੰਨੀ ਸ਼ਰਧਾ ਭਾਵਨਾ ਕੁਰਬਾਨੀ ਦੀ ਹੱਦ ਕਰ ਦਿੱਤੀ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਮੈਂ ਆਪਣੀਆਂ ਅੱਖਾਂ ਕੱਢ ਕੇ ਅੱਖਾਂ ਦੇ ਡੇਲੇ ਕੱਢ ਕੇ ਮੈਂ ਤੇਰੇ ਚਰਨਾਂ ਦੇ ਵਿੱਚ ਰੱਖ ਦੇਵਾਂ ਸਭ ਧਰਤੀ ਫਿਰ ਮਤ ਪਾਈ ਫਿਰ ਮੈਂ ਸਾਰੀ ਧਰਤੀ ਤੇ ਚੱਕਰ ਲਾਵਾਂ ਮਤ ਪਾਈ ਸ਼ਾਇਦ ਇਸੇ ਨਾਲ ਹੀ ਮੈਨੂੰ ਗੁਰੂ ਦੀ ਖੁਸ਼ੀ ਮਿਲ ਜਾਵੇ ਇਹਦਾ ਮਤਲਬ ਇਹ ਹੈ ਵੀ ਜੇ ਕਿਧਰੇ ਗੁਰੂ ਇਹ ਗੱਲ ਆਖ ਦੇਵੇ ਬਈ ਤੂੰ ਅੱਖਾਂ ਕੱਢ ਕੇ ਮੇਰੇ ਚਰਨਾਂ ਵਿੱਚ ਰੱਖ ਦੇ ਤੇ ਇਸ ਗੱਲ ਤੋਂ ਵੀ ਸਾਨੂੰ ਗੁਰੇਜ਼ ਨਹੀਂ ਕਰਨਾ ਚਾਹੀਦਾ ਆਪਣੀਆਂ ਅੱਖਾਂ ਕੱਢ ਕੇ ਵੀ ਗੁਰੂ ਚਰਨਾਂ ਦੇ ਵਿੱਚ ਰੱਖਣ ਲਈ ਤਿਆਰ ਹੋਈਏ ਜਿਵੇਂ ਦੱਸਦੇ ਨੇ ਬਾਬਾ ਫਰੀਦ ਜੀ ਇੱਕ ਐਸੇ ਮਹਾਂਪੁਰਖ ਹੋਏ ਨੇ ਸੂਫੀ ਸੰਤ ਜਿਨ੍ਹਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਅੰਕਿਤ ਹੈ ਜਦੋਂ ਉਹ ਆਪਣੇ ਮੁਰਸ਼ਦ ਵੀ ਸ਼ਾਹ ਸ਼ਰਫ ਕੋਲ ਸੇਵਾ ਕਰ ਰਹੇ ਸਨ ਤਾਂ ਇੱਕ ਦਿਨ ਦੀ ਗੱਲ ਹੈ ਜਿਹੜੇ ਸ਼ਾਹ ਸ਼ਰਫ ਜੀ ਸਨ ਇਹ ਬਾਬਾ ਫਰੀਦ ਜੀ ਦੇ ਮੁਰਸ਼ਦ ਸਨ ਤੇ ਬਾਬਾ ਫਰੀਦ ਜੀ ਅੰਮ੍ਰਿਤ ਵੇਲੇ ਗਰਮ ਜਲ ਕਰਕੇ ਤੱਤਾ ਪਾਣੀ ਕਰਕੇ ਇਹਨਾਂ ਦਾ ਇਸ਼ਨਾਨ ਕਰਵਾਉਂਦੇ ਸਨ ਦੱਸਦੇ ਨੇ ਇੱਕ ਦਿਨ ਇੰਨੀ ਤੇਜ਼ ਹਨੇਰੀ ਵਗੀ ਤੇ ਜ਼ੋਰਦਾਰ ਮੀਂਹ ਵੀ ਪਿਆ ਚੱਖੜ ਚੁੱਲਿਆ ਵੀ ਅੱਗ ਬੁੱਝ ਗਈ ਹੁਣ ਅੰਮ੍ਰਿਤ ਵੇਲੇ ਗੁਰੂ ਦਾ ਇਸ਼ਨਾਨ ਕਰਵਾਉਣਾ ਸੀ ਅੱਗ ਕਿਧਰੇ ਵੀ ਨਹੀਂ ਮਿਲ ਰਹੀ ਤੇ ਫੇਰ ਬਾਬਾ ਫਰੀਦ ਜੀ ਨੇ ਸੋਚਿਆ ਬਈ ਮੈਂ ਤੇ ਗੁਰੂ ਦਾ ਸੇਵਕ ਹਾਂ ਮੈਨੂੰ ਆਪਣੇ ਮੁਰਸ਼ਦ ਦੀ ਸੇਵਾ ਕਰਨੀ ਚਾਹੀਦੀ ਜੇ ਮੇਰੇ ਤੋਂ ਸੇਵਾ ਵਿੱਚ ਕੋਈ ਭੁੱਲ ਹੋ ਗਈ ਕੋਈ ਵਗਿਆ ਹੋ ਗਈ ਤਾਂ ਮੇਰੇ ਸਿਰ ਭਾਰ ਚੜੇਗਾ ਮਨ ਵਿੱਚ ਸੋਚਦਿਆਂ ਸੋਚਦਿਆਂ ਸਾਰੀ ਰਾਤ ਸੌ ਨਾ ਸਕੇ ਤੇ ਫਿਰ ਅੱਧੀ ਰਾਤ ਨੂੰ ਉੱਠ ਕੇ ਅੱਗ ਦੀ ਭਾਲ ਵਿੱਚ ਤੁਰੇ। ਇੱਧਰ ਉੱਧਰ ਤੁਰੇ ਫਿਰਦੇ ਨੇ, ਆਖਰ ਇੱਕ ਥਾਂ ਦੇ ਉੱਤੇ ਦੀਵਾ ਜਗਦਾ ਦਿਖਾਈ ਦਿਸਿਆ, ਕੋਈ ਆਸ ਦੀ ਕਿਰਨ ਪ੍ਰਾਪਤ ਹੋਈ। ਪਰ ਜਦੋਂ ਬਾਬਾ ਫਰੀਦ ਜੀ ਉਸ ਬਲਦੇ ਦੀਵੇ ਵੱਲ ਚੱਲੇ ਤਾਂ ਕੀ ਵੇਖਦੇ ਨੇ, ਉਹ ਤੇ ਇੱਕ ਵਿਸ਼ਵਾ ਦਾ ਘਰ ਹੈ। ਤੇ ਜਦੋਂ ਵਿਸ਼ਵਾ ਦਾ ਘਰ ਜਾ ਕੇ ਵੇਖਿਆ ਤੇ ਜਾ ਕੇ ਕਹਿਣ ਲੱਗੇ ਵੀ ਐ ਬੀਬੀ ਐ ਭੈਣ, ਤੂੰ ਸਾਨੂੰ ਅੱਗ ਦੇ ਸਕਦੀ ਹੈ? ਉਹ ਹੈਰਾਨ ਹੋ ਕੇ ਪੁੱਛਣ ਲੱਗੀ, ਤੂੰ ਹੈ ਕੌਣ? ਉਹ ਕਹਿੰਦਾ, ਮੈਂ ਫਰੀਦ ਹਾਂ, ਸ਼ਾਹ ਸ਼ਰਫ ਦਾ ਮੈਂ ਮੁਰੀਦ ਹਾਂ। ਮੈਂ ਆਪਣੇ ਗੁਰੂ ਦਾ ਇਸ਼ਨਾਨ ਕਰਾਉਣਾ ਹੈ, ਮੈਨੂੰ ਅੱਗ ਚਾਹੀਦੀ ਹੈ। ਉਹ ਵਿਸ਼ਵਾ ਸੀ, ਉਹਨੇ ਤੇ ਸੋਚਿਆ ਵੀ ਖੈਰ ਕੋਈ ਮੇਰਾ ਹੀ ਕਸਟਮਰ ਆਇਆ ਹੈ, ਕੁਛ ਮੈਨੂੰ ਦੇ ਕੇ ਜਾਵੇਗਾ। ਤੇ ਜਦੋਂ ਉਹਨੇ ਦੇਖਿਆ ਵੀ ਇਹ ਤੇ ਇੱਕ ਸੰਤ ਹੈ, ਇਹ ਇੱਕ ਫਕੀਰ ਹੈ, ਇਹਨੇ ਮੈਨੂੰ ਕੀ ਦੇ ਦੇਣਾ? ਤੇ ਉਸ ਵਿਸ਼ਵਾ ਨੇ ਫਰੀਦ ਜੀ ਨੂੰ ਕਹਿ ਦਿੱਤਾ, ਚੰਗਾ ਜੇ ਤੈਨੂੰ ਅੱਗ ਚਾਹੀਦੀ ਹੈ ਤੇ ਫਿਰ ਅੱਖ ਕੱਢ ਕੇ ਦੇ ਤੇ ਅੱਗ ਲੈ ਜਾ। ਤੇ ਇੰਨੀ ਗੱਲ ਸੁਣਦਿਆਂ ਸਾਰ ਬਾਬਾ ਫਰੀਦ ਜੀ ਨੇ ਕੋਈ ਝਿਜਕ ਨਹੀਂ ਮਹਿਸੂਸ ਕੀਤੀ ਤੇ ਉਸੇ ਵੇਲੇ ਇੱਕ ਅੱਖ ਕੱਢ ਕੇ ਵਿਸ਼ਵਾ ਦੇ ਮੂਹਰੇ ਰੱਖ ਦਿੱਤੀ। ਕਹਿਣ ਲੱਗੇ, ਚੰਗਾ ਜੇ ਅੱਖ ਦੇ ਬਦਲੇ ਵੀ ਮੈਨੂੰ ਗੁਰੂ ਦੀ ਖੁਸ਼ੀ ਮਿਲਦੀ ਹੈ, ਮੈਂ ਇਸ ਗੱਲ ਦੇ ਵਿੱਚ ਖੁਸ਼ ਹਾਂ। ਤੇ ਦੱਸਦੇ ਨੇ ਅੱਖ ਦੇ ਕੇ ਅੱਖ ਕੱਢ ਕੇ ਉਸ ਵਿਸ਼ਵਾ ਨੂੰ ਦਿੱਤੀ ਤੇ ਉੱਥੋਂ ਅੱਗ ਲੈ ਕੇ ਵਾਪਸ ਮੁੜੇ ਨੇ ਤੇ ਆਪਣੀਆਂ ਅੱਖਾਂ ਮੂਹਰੇ ਪੱਟੀ ਬੰਨ ਲਈ ਵੀ ਕਿਸੇ ਨੂੰ ਪਤਾ ਨਾ ਲੱਗ ਜਾਵੇ। ਤੇ ਜਦੋਂ ਸ਼ਾਹ ਸ਼ਰਫ ਜੀ ਦਾ ਇਸ਼ਨਾਨ ਕਰਵਾਉਣ ਲੱਗੇ ਤਾਂ ਉਹਨਾਂ ਨੇ ਅਚਾਨਕ ਦੇਖਿਆ ਵੀ ਅੱਖ ਮੂਹਰੇ ਪੱਟੀ ਕਿਉਂ ਬੰਨੀ ਹੈ? ਇੱਕ ਅੱਖ ਮੂਹਰੇ ਪੱਟੀ ਬੰਨੀ ਹੋਈ ਸੀ ਕਿਉਂਕਿ ਹੁਣ ਅੱਖ ਜਦੋਂ ਹੈ ਹੀ ਨਹੀਂ ਸੀ। ਤੇ ਉਹਨਾਂ ਨੇ ਅੱਖ ਤਾਂ ਉਹਨਾਂ ਦੀ ਨਿਕਲ ਚੁੱਕੀ ਸੀ। ਤੇ ਉਸ ਵੇਲੇ ਸ਼ਾਹ ਸ਼ਰਫ ਕਹਿਣ ਲੱਗੇ ਵੀ ਕੀ ਗੱਲ ਹੈ, ਤੁਸਾਂ ਅੱਖ ਕਿਉਂ ਬੰਨੀ ਹੈ? ਇਸ ਗੱਲ ਤੋਂ ਦੱਸਣ ਤੋਂ ਵੀ ਸੰਕੋਚ ਕੀਤਾ। ਤੇ ਬਾਬਾ ਫਰੀਦ ਜੀ ਕਹਿਣ ਲੱਗੇ ਵੀ ਹੇ ਪੀਰ ਜੀ, ਮੇਰੀ ਅੱਖ ਆਈ ਹੋਈ ਹੈ। ਜਿਵੇਂ ਪੁਰਾਣੇ ਬਜ਼ੁਰਗ ਜੇ ਕੋ ਅੱਖ ਦੁਖਦੀ ਹੋਵੇ ਨਾ, ਕਹਿੰਦੀ ਅੱਖ ਆਈ ਹੋਈ ਹੈ। ਤੇ ਜਦੋਂ ਇਹ ਗੱਲ ਆਖੀ ਤਾਂ ਉਹ ਤ੍ਰਿਕਾਲ ਦਰਸ਼ੀ ਇੱਕ ਮਹਾਂਪੁਰਖ ਸਨ, ਉਹ ਕਹਿਣ ਲੱਗੇ, ਅੱਛਾ ਅੱਖ ਆਈ ਹੋਈ ਹੈ? ਤੇ ਇਹਦੀ ਸੇਵਾ ਭਾਵਨਾ ਤੋਂ ਖੁਸ਼ ਹੋ ਕੇ ਕਹਿਣ ਲੱਗੇ, ਅੱਛਾ ਹੁਣ ਵੱਡੀ ਅੱਖ ਆਈ ਹੈ ਕਿ ਛੋਟੀ ਅੱਖ ਆਈ ਹੈ? ਜਦੋਂ ਇੰਨੀ ਗੱਲ ਆਖੀ ਤਾਂ ਉਸ ਵੇਲੇ ਬਾਬਾ ਫਰੀਦ ਜੀ ਸਮਝ ਗਏ ਹੁਣ ਗੁਰੂ ਮੇਰੇ ਤੇ ਪ੍ਰਸੰਨ ਹੈ ਤੇ ਕਹਿਣ ਲੱਗੇ, ਗੁਰੂ ਜੀ ਵੀ ਵੱਡੀ ਅੱਖ ਆਈ ਹੋਈ ਹੈ। ਤਾਂ ਉਸ ਵੇਲੇ ਸ਼ਾਹ ਸ਼ਰਫ ਜੀ ਕਹਿਣ ਲੱਗੇ, ਅੱਛਾ ਤੁਸੀਂ ਗੁਰੂ ਦੇ ਪਿਆਰ ਦੇ ਵਿੱਚ ਏਡੀ ਵੱਡੀ ਕੁਰਬਾਨੀ ਕੀਤੀ ਹੈ, ਅੱਖ ਦੇ ਕੇ ਵੀ ਤੁਸਾਂ ਕੋਈ ਮਾਣ ਨਹੀਂ ਕੀਤਾ, ਅੱਛਾ ਹੁਣ ਤੁਹਾਨੂੰ ਪਰਮੇਸ਼ਰ ਵੱਲੋਂ ਵੱਡੀ ਅੱਖ ਮਿਲੇਗੀ। ਉਸੇ ਵੇਲੇ ਇਹਨਾਂ ਨੂੰ ਗਿਆਨ ਪ੍ਰਾਪਤ ਹੋਇਆ, ਅੱਖ ਵੀ ਠੀਕ ਹੋ ਗਈ ਤੇ ਨਾਲ ਦਿਵ ਦ੍ਰਿਸ਼ਟੀ ਵੀ ਪ੍ਰਾਪਤ ਹੋ ਗਈ। ਇਹ ਗੁਰੂ ਦੀ ਮੁਰਸ਼ਦ ਦੀ ਸੇਵਾ ਕਰਕੇ ਬਾਬਾ ਫਰੀਦ ਜੀ ਨੇ ਸਭ ਕੁਝ ਹਾਸਲ ਕਰ ਲਿਆ। ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅੱਖੀ ਕਾਢ ਧਰੀ ਚਰਨਾ ਤਲ, ਸਭ ਧਰਤੀ ਫਿਰ ਮਤ ਪਾਈ, ਬਈ ਮੈਂ ਆਪਣੀਆਂ ਅੱਖਾਂ ਕੱਢ ਕੇ ਗੁਰੂ ਦੇ ਚਰਨਾਂ ਵਿੱਚ ਰੱਖ ਦੇਵਾਂ ਤੇ ਫਿਰ ਸਾਰੀ ਧਰਤੀ ਤੇ ਚੱਕਰ ਲਾਵਾਂ। ਭਾਵ ਜਿਵੇਂ ਕੋਈ ਇਹ ਸ਼ਰਤ ਲਾ ਦੇਵੇ ਨਾ, ਬਈ ਚੰਗਾ ਵੀ ਅੱਖਾਂ ਕੱਢ ਕੇ ਇੱਥੇ ਮੇਰੇ ਮੂਹਰੇ ਰੱਖ ਦੇ ਤੇ ਸਾਰੀ ਧਰਤੀ ਦਾ ਚੱਕਰ ਲਾ ਕੇ ਆ, ਫਿਰ ਤੈਨੂੰ ਮੇਰੀ ਖੁਸ਼ੀ ਮਿਲ ਸਕਦੀ ਹੈ। ਜੇ ਗੁਰੂ ਇਹ ਵੀ ਕਠਿਨ ਸ਼ਰਤ ਲਾ ਦੇਣ ਨਾ, ਵੀ ਹੁਣ ਕੋਈ ਸੁਜਾਖਾ ਆਦਮੀ ਤਾਂ ਠੀਕ ਹੈ ਵੀ ਉਹ ਧਰਤੀ ਦਾ ਚੱਕਰ ਲਾ ਸਕਦਾ, ਪਰ ਤੁਰ ਕੇ ਚੱਕਰ ਲਾਉਣਾ ਉਹਦੇ ਲਈ ਵੀ ਔਖਾ, ਧਰਤੀ ਕਿਹੜਾ ਛੋਟੀ ਜੀ ਹੈ। ਪਰ ਸਤਿਗੁਰੂ ਇਹ ਸ਼ਰਧਾ ਭਾਵਨਾ ਪਿਆਰ ਦੀ ਗੱਲ ਪਿਆਰ ਦੀ ਮਿਸਾਲ ਦਿੰਦੇ ਹਨ ਵੀ ਮੈਂ ਆਪਣੀਆਂ ਅੱਖਾਂ ਕੱਢ ਕੇ ਗੁਰੂ ਦੇ ਚਰਨਾਂ ਵਿੱਚ ਰੱਖ ਦੇਵਾਂ ਤੇ ਫਿਰ ਸਾਰੀ ਧਰਤੀ ਦਾ ਵੀ ਚੱਕਰ ਲਾ ਕੇ ਆਵਾਂ, ਸ਼ਾਇਦ ਇਹਦੇ ਨਾਲ ਹੀ ਮੈਨੂੰ ਗੁਰੂ ਦੀ ਖੁਸ਼ੀ ਮਿਲ ਜਾਵੇ। ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਜੇ ਪਾਸ ਬਹਾਲ ਹੈ ਤਾਂ ਤੁਝੈ ਅਰਾਦੀ, ਜੇ ਮਾਰ ਕਢੇ ਪੀ ਧਿਆਈ।
ਇੰਨਾ ਗੁਰੂ ਦੇ ਨਾਲ ਪਿਆਰ ਹੋਵੇ, ਜੇ ਪਾਸ ਬਹਾਲ ਹੈ, ਹੇ ਵਾਹਿਗੁਰੂ ਹੇ ਸਤਿਗੁਰੂ, ਜੇ ਤੂੰ ਮੈਨੂੰ ਆਪਣੇ ਕੋਲ ਬਿਠਾ ਲਵੇਂ ਪਿਆਰ ਦੇ ਨਾਲ, ਜਿਵੇਂ ਬਾਪ ਆਪਣੇ ਪੁੱਤਰ ਨੂੰ ਆਪਣੇ ਕੋਲ ਗੋਦ ਵਿੱਚ ਬਿਠਾ ਲੈਂਦੇ। ਜੇ ਪਾਸ ਬਹਾਲ ਹੈ ਤਾਂ ਤੁਝੇ ਹੈ ਅਰਾਦੀ, ਜੇ ਤੂੰ ਮੈਨੂੰ ਆਪਣੇ ਪਾਸ ਵੀ ਬਿਠਾ ਲਵੇਂ ਤਾਂ ਮੈਂ ਤੈਨੂੰ ਅਰਾਧਾ ਰਵਾਂ, ਜੇ ਮਾਰ ਕੱਢ ਪੀਤੀ ਆਈ, ਜੇ ਮੈਨੂੰ ਧੱਕੇ ਮਾਰ ਕੇ ਬਾਹਰ ਵੀ ਕੱਢ ਦੇਵੇ, ਇਹਨਾਂ ਦੋਨਾਂ ਹਾਲਤਾਂ ਵਿੱਚ ਮੈਂ ਤੈਨੂੰ ਹੀ ਧਿਆਵਾਂ। ਇੰਨਾ ਪਿਆਰ ਹੋਣਾ ਚਾਹੀਦਾ, ਨਹੀਂ ਤੇ ਮਨੁੱਖ ਦਾ ਸੁਭਾਅ ਇਹ ਹੈ, ਜੇ ਤਾਂ ਉਹਨੂੰ ਮਾਣ ਸਤਿਕਾਰ ਮਿਲੇ ਫੇਰ ਤੇ ਬੜਾ ਖੁਸ਼ ਹੁੰਦਾ ਹੈ, ਜੇ ਕਿਤੇ ਮਾੜਾ ਮੋਟਾ ਕਿਤੇ ਉਹਨੂੰ ਝਿੜਕ ਪੈ ਜਾਵੇ ਤੇ ਫੇਰ ਕਹਿੰਦਾ ਮੈਂ ਨੀ ਗੁਰਦੁਆਰੇ ਜਾਣਾ, ਮੈਂ ਨੀ ਤੇਰੇ ਘਰ ਵੜਨਾ। ਪਰ ਗੁਰੂ ਦੇ ਨਾਲ ਐਸਾ ਵਿਹਾਰ ਨਹੀਂ ਚੱਲਦਾ। ਜੇ ਸਤਿਗੁਰੂ ਕੋਲ ਵੀ ਬਿਠਾਵੇ ਤਾਂ ਵੀ ਉਹਦੀ ਸੇਵਾ ਸਿਮਰਨ ਕਰਨਾ ਚਾਹੀਦਾ, ਜੇ ਧੱਕੇ ਮਾਰ ਕੇ ਕੱਢੇ ਵੀ ਤਾਂ ਵੀ ਗੁਰੂ ਦਾ ਸਿਮਰਨ ਤੇ ਸੇਵਾ ਨਹੀਂ ਛੱਡਣੀ ਚਾਹੀਦੀ।
ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਈ।
ਹੇ ਸਤਿਗੁਰੂ, ਜੇ ਲੋਕ ਮੇਰੀ ਸਿਫਤ ਸਲਾਵੀ ਕਰਨ ਤਾਂ ਵੀ ਮੈਂ ਤੇਰੀ ਹੀ ਉਪਮਾ ਕਰਾਂ, ਆਪਣੀ ਵਡਿਆਈ ਦੇਖ ਕੇ ਤੈਨੂੰ ਭੁੱਲ ਨਾ ਜਾਵਾਂ। ਕਿਉਂਕਿ ਮਨੁੱਖ ਦਾ ਇਹ ਵੀ ਸੁਭਾਵ ਹੈ, ਜਦੋਂ ਇਹਦੀ ਆਪਣੀ ਵਡਿਆਈ ਹੋਣ ਲੱਗ ਜਾਵੇ ਨਾ ਤੇ ਗੁਰੂ ਦਾ ਸਤਿਕਾਰ ਕਰਨਾ ਭੁੱਲ ਜਾਂਦਾ। ਪਰ ਸਤਿਗੁਰੂ ਕਹਿੰਦੇ ਐਸਾ ਨਹੀਂ ਹੋਣਾ ਚਾਹੀਦਾ, ਜੇ ਲੋਕ ਮੈਨੂੰ ਸਲਾਉਣ ਤਾਂ ਵੀ ਮੈਂ ਤੇਰੀ ਹੀ ਉਪਮਾ ਕਰਾਂ। ਜਿਵੇਂ ਬੁੱਲੇ ਦੇ ਬਾਰੇ ਕਿਸੇ ਇਤਿਹਾਸਕਾਰ ਨੇ ਇੱਕ ਮਿਸਾਲ ਲਿਖੀ ਹੈ, ਉਹ ਕਹਿੰਦੇ ਨੇ ਜਿਹੜਾ ਬੁੱਲੇ ਦਾ ਮੁਰਸ਼ਦ ਸੀ ਅਨਾਇਤੁੱਲਾ, ਦੱਸਦੇ ਨੇ ਉਹ ਵੀ ਇੱਕ ਪਹੁੰਚਿਆ ਹੋਇਆ ਫਕੀਰ ਸੀ। ਪਰ ਦੱਸਦੇ ਨੇ ਜਿਹੜਾ ਬੁੱਲਾ ਸੀ, ਇਹਦੀ ਆਵਾਜ਼ ਬੜੀ ਸੋਹਣੀ ਸੀ। ਜਦੋਂ ਇਹ ਕਿਧਰੇ ਕਾਫੀਆਂ ਗਾਉਂਦਾ ਸੀ, ਬੜੇ ਵੈਰਾਗ ਤੇ ਪ੍ਰੇਮ ਦੇ ਵਿੱਚ ਲੋਕ ਬੜੇ ਖੁਸ਼ ਹੁੰਦੇ ਤੇ ਮਸਤੀ ਵਿੱਚ ਝੂਮ ਉੱਠਦੇ, ਤੇ ਬੁੱਲੇ ਨੂੰ ਇਸ ਗੱਲ ਦਾ ਮਾਣ ਹੋ ਗਿਆ। ਇੱਕ ਦਿਨ ਬੁੱਲਾ ਕਿਸੇ ਮਹਿਫਲ ਦੇ ਵਿੱਚ ਗਾ ਰਿਹਾ ਸੀ, ਇਹਦਾ ਗੁਰੂ ਆਇਆ ਤੇ ਇਸਨੇ ਆਪਣੇ ਗੁਰੂ ਦਾ ਸਨਮਾਨ ਨਾ ਕੀਤਾ, ਹੰਕਾਰ ਦੇ ਵਿੱਚ ਵੀ ਲੋਕ ਮੇਰੇ ਨਾਲ ਨੇ, ਲੋਕ ਮੈਨੂੰ ਸਲਾਉਂਦੇ ਨੇ, ਤੇ ਇਹਨੇ ਇਸੇ ਮਾਣ ਦੇ ਵਿੱਚ ਆਪਣੇ ਗੁਰੂ ਦਾ ਸਤਿਕਾਰ ਨਾ ਕੀਤਾ। ਤੇ ਫਿਰ ਉਹਦੇ ਗੁਰੂ ਦੇ ਮੂੰਹੋਂ ਸੁਭਾਵਕ ਬਚਨ ਨਿਕਲਿਆ, ਕਹਿੰਦਾ ਬੁੱਲਿਆ ਤੈਨੂੰ ਤੇ ਬੁੱਲੇ ਨੇ ਮਾਰ ਲਿਆ, ਹੰਕਾਰ ਦਾ ਬੁੱਲਾ, ਉਹ ਬੁੱਲਿਆ ਤੈਨੂੰ ਤੇ ਬੁੱਲੇ ਨੇ ਮਾਰ ਲਿਆ। ਬਸ ਫਿਰ ਕੀ ਸੀ, ਮਨ ਨੂੰ ਐਸੀ ਤੜਪ ਲੱਗੀ, ਨਾ ਦਿਨੇ ਚੈਨ ਨਾ ਰਾਤ ਨੂੰ ਚੈਨ, ਬੜਾ ਮਨ ਨੂੰ ਲਾਹਣਤਾ ਪਾਉਂਦਾ ਬਈ ਮੈਂ ਕਿੱਡੀ ਵੱਡੀ ਭੁੱਲ ਕਰ ਲਈ ਹੈ, ਮੈਂ ਆਪਣੇ ਮੁਰਸ਼ਦ ਦਾ ਆਪਣੇ ਗੁਰੂ ਦਾ ਸਤਿਕਾਰ ਨਹੀਂ ਕੀਤਾ। ਅਕਸਰ ਗੁਰੂ ਤਾਂ ਗੁਰੂ ਹੀ ਹੁੰਦਾ, ਚਾਹੇ ਚੇਲਾ ਚਾਹੇ ਕਿਤਨਾ ਵੀ ਮਹਾਨ ਹੋ ਜਾਵੇ, ਪਰ ਉਹਨੂੰ ਗੁਰੂ ਦਾ ਸਤਿਕਾਰ ਤੇ ਕਰਦੇ ਹੀ ਰਹਿਣਾ ਚਾਹੀਦਾ। ਪਰ ਤੂੰ ਬਹੁਤ ਵੱਡੀ ਭੁੱਲ ਕੀਤੀ ਹੈ, ਬੜੀਆਂ ਲਾਹਣਤਾਂ ਆਪਣੇ ਆਪ ਨੂੰ ਪਾ ਰਿਹਾ ਹੈ। ਫਿਰ ਇੱਕ ਦਿਨ ਕੀ ਹੋਇਆ, ਇਹ ਬੁੱਲਾ ਆਪਣੇ ਮੁਰਸ਼ਦ ਦੇ ਘਰ ਨੂੰ ਜਾ ਰਿਹਾ ਸੀ ਆਪਣੀਆਂ ਭੁੱਲਾਂ ਬਖਸ਼ਾਉਣ ਦੀ ਖਾਤਰ, ਤੇ ਰਸਤੇ ਵਿੱਚ ਵਾਪਸ ਮੁੜਨ ਨੂੰ ਜੀ ਕੀਤਾ ਵੀ ਮੈਂ ਵਾਪਸ ਹੀ ਮੁੜ ਜਾਵਾਂ। ਤੇ ਫਿਰ ਕੀ ਹੋਇਆ, ਰਸਤੇ ਵਿੱਚ ਆਉਂਦਿਆਂ ਆਉਂਦਿਆਂ ਉਸਨੇ ਇੱਕ ਅਜੀਬ ਕੌਤਕ ਦੇਖਿਆ। ਉਹ ਕੀ ਸੀ, ਕੋਈ ਮਾਲਕ ਆਪਣੇ ਕੁੱਤੇ ਨੂੰ ਮਾਰ ਰਿਹਾ ਸੀ, ਉਹਦੇ ਜੁੱਤੀਆਂ ਮਾਰ ਰਿਹਾ ਸੀ, ਤੇ ਕੁੱਤਾ ਜੁੱਤੀਆਂ ਖਾ ਖਾ ਕੇ ਫਿਰ ਉਹ ਮਾਲਕ ਦੇ ਦਰ ਦੇ ਅੰਦਰ ਵੜਦਾ ਤੇ ਉਹਦੇ ਪੈਰਾਂ ਨੂੰ ਚੁੰਮਦਾ ਔਰ ਉਹਦੇ ਕੋਲੋਂ ਨਿਮਰਤਾ ਵਿੱਚ ਮੁਆਫੀਆਂ ਮੰਗਦਾ। ਜਿਵੇਂ ਵੀ ਉਹਦਾ ਕੁੱਤੇ ਦਾ ਸੁਭਾਅ ਸੀ, ਮਾਲਕ ਉਸਨੂੰ ਛਿੱਤਰ ਮਾਰੇ, ਉਸਨੂੰ ਮਾਰੇ, ਤੇ ਪਰ ਉਹ ਉਸਦੇ ਬਾਰ ਬਾਰ ਉਹਦੇ ਚਰਨਾਂ ਤੇ ਡਿੱਗੇ। ਇਹ ਹਾਲਤ ਵੇਖ ਕੇ ਬੁੱਲੇ ਨੂੰ ਸਿੱਖਿਆ ਮਿਲੀ, ਕਹਿਣ ਲੱਗਾ ਉਹ ਬੁੱਲਿਆ ਬਈ ਦੇਖ ਲੈ ਬਈ ਇਹ ਤੇ ਇੱਕ ਕੁੱਤਾ ਹੈ, ਮਾਲਕ ਦਾ ਦਰ ਮੂਲ ਨਾ ਛੱਡ ਦੇ, ਭਾਵੇਂ ਸੌ ਸੌ ਖਾਵਣ ਜੁੱਤੇ, ਇਹ ਕੁੱਤਿਆਂ ਦੀ ਗੱਲ ਹੈ। ਉਹ ਕਹਿੰਦੇ ਜਿਹੜੇ ਮਾਲਕ ਦੇ ਸਵਾਮੀ ਵਾਲੇ ਕੁੱਤੇ ਹੁੰਦੇ ਨੇ, ਚਾਹੇ ਉਹਨਾਂ ਨੂੰ ਸੌ ਸੌ ਛਿੱਤਰ ਵੀ ਖਾਣੇ ਪੈਣ, ਉਹ ਆਪਣੇ ਮਾਲਕ ਦਾ ਦਰ ਨਹੀਂ ਛੱਡਦੇ। ਤੇ ਬੁੱਲਾ ਕਹਿਣ ਲੱਗਾ, ਕਹਿੰਦਾ ਵੀ ਉੱਠ ਬੁੱਲਿਆ, ਚੱਲ ਪੀਰ ਮਨਾ ਲੈ, ਨਹੀਂ ਬਾਜੀ ਲੈ ਗਏ ਕੁੱਤੇ। ਕਹਿੰਦਾ ਜਾਂ ਤੇ ਉੱਠ ਕੇ ਆਪਣੇ ਮੁਰਸ਼ਦ ਨੂੰ ਮਨਾ ਲੈ, ਤੇ ਨਹੀਂ ਤੇਰੇ ਨਾਲੋਂ ਕੁੱਤੇ ਵੀ ਚੰਗੇ ਨੇ, ਕੁੱਤੇ ਵੀ ਬਾਜੀ ਮਾਰ ਕੇ ਲੈ ਗਏ ਨੇ, ਇਹ ਮਨੁੱਖ ਕੁੱਤਿਆਂ ਨਾਲੋਂ ਵੀ ਭੈੜਾ ਹੈ, ਕਿਉਂਕਿ ਕੁੱਤੇ ਨੂੰ ਤਾਂ ਮਾਲਕ ਮਾਰਦਾ, ਕੁੱਤਾ ਫਿਰ ਉਹਦੇ ਚਰਨਾਂ ਤੇ ਢਹਿੰਦਾ, ਉਹਦੇ ਦਰ ਦੀ ਰਖਵਾਲੀ ਕਰਦਾ। ਪਰ ਕਿਸੇ ਮਨੁੱਖ ਨੂੰ ਕੁਛ ਕਹਿ ਕੇ ਦੇਖੋ ਤਾਂ ਸਹੀ, ਤੇ ਉਹ ਤਾਂ ਕਹਿੰਦਾ ਮੈਂ ਤੇ ਗੁਰਦੁਆਰੇ ਨਹੀਂ ਵੜਨਾ, ਮੈਂ ਤੇ ਗੁਰਦੁਆਰੇ ਨਹੀਂ ਪੈਰ ਪਾਉਂਦਾ। ਇੱਥੋਂ ਤੱਕ ਸਾਡੀ ਇਹ ਝੂਠੀ ਹੰਕਾਰ ਤੇ ਹਉਮੈ ਦੀ ਗੱਲ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੇ ਹਨ ਬਈ ਗੁਰਸਿੱਖ ਨੂੰ ਇਹੋ ਜਿਹੀ ਉੱਚੀ ਸੁੱਚੀ ਅਵਸਥਾ ਦੇ ਵਿੱਚ ਵਿਚਰਨਾ ਚਾਹੀਦਾ ਹੈ, ਜੇ ਗੁਰੂ ਆਪਣੇ ਕੋਲ ਬਿਠਾਵੇ ਤਾਂ ਵੀ ਉਹਦਾ ਸਿਮਰਨ ਕਰੇ, ਜੇ ਧੱਕੇ ਮਾਰ ਕੇ ਕੱਢ ਵੀ ਦੇਵੇ। ਜੇ ਹੁਣ ਪਿਓ ਕੋਈ ਪੁੱਤਰ ਗੁਸਤਾਖ ਹੈ ਤੇ ਉਹਨੂੰ ਧੱਕੇ ਮਾਰ ਕੇ ਬਾਹਰ ਵੀ ਕੱਢ ਦੇਵੇ, ਪਰ ਜਿਹੜਾ ਸਿਆਣਾ ਪੁੱਤਰ ਹੈ ਉਸੇ ਵੇਲੇ ਮਾਫ਼ੀ ਮੰਗ ਲੈਂਦਾ, ਆਪਣੇ ਪਿਤਾ ਨੂੰ ਖੁਸ਼ ਕਰ ਲੈਂਦਾ। ਸਾਨੂੰ ਵੀ ਉਹ ਗੁਣ ਧਾਰਨ ਕਰਨੇ ਚਾਹੀਦੇ ਨੇ। ਜੇ ਲੋਕ ਸਲਾਉਣ ਵੀ ਤਾਂ ਤੇਰੀ ਉਪਮਾ ਕਰੀਏ, ਜੇ ਕੋਈ ਨਿੰਦਿਆ ਕਰੇ ਤਾਂ ਵੀ ਤੇਰਾ ਦਰ ਛੱਡ ਕੇ ਨਾ ਜਾਈਏ।
ਜੇ ਤੁਦ ਵੱਲ ਰਹੇ ਤਾਂ ਕੋਈ ਕਿਉਂ ਆਖੋ, ਤੁਦ ਵਿਸਰਿਆ ਮਰ ਜਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ, ਜੇ ਤੁਦ ਵੱਲ ਰਹੇ, ਜੇ ਤੇਰੇ ਵੱਲ ਸਾਡਾ ਧਿਆਨ ਜੁੜਿਆ ਰਵੇ, ਤਾਂ ਕੋਈ ਕਿਹੋ ਆਖੋ ਤਾਂ ਭਾਵੇਂ ਕੋਈ ਕੁਝ ਵੀ ਪਿਆ ਆਖੇ, ਸਾਨੂੰ ਕਿਸੇ ਦੀ ਪਰਵਾਹ ਨਹੀਂ। ਦੁਨੀਆਂ ਜੋ ਮਰਜ਼ੀ ਕਹੀ ਜਾਵੇ। ਉਹ ਜਿਵੇਂ ਕਈਆਂ ਨੇ ਪੰਜਾਬ ਦੇ ਵਿੱਚ ਵੀ ਉੱਥੇ ਇੱਕ ਛੋਟਾ ਜਿਹਾ ਇੱਕ ਸ਼ੇਰ ਲਿਖਿਆ ਹੁੰਦਾ ਹੈ, ਖਾਸ ਕਰਕੇ ਜਿਹੜੇ ਕੋਈ ਜ਼ਿਮੀਂਦਾਰ ਭਰਾ ਨੇ ਉਹ ਟਰਾਲੀਆਂ ਤੇ ਵੀ ਲਿਖਵਾਈ ਫਿਰਦੇ ਨੇ। ਉਹ ਕਹਿੰਦੇ ਨੇ, ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ, ਵੀ ਗੁਰੂ ਨੂੰ ਖੁਸ਼ ਰੱਖਣਾ ਹੈ, ਚਾਹੇ ਕਿਸੇ ਵੀ ਕੀਮਤ ਤੇ ਉਹਨੂੰ ਖੁਸ਼ ਰੱਖਿਆ ਜਾਵੇ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਹੇ ਵਾਹਿਗੁਰੂ, ਜੇ ਤੁਦ ਵੱਲ ਰਹੇ ਤਾਂ ਕੋਈ ਕਿਹੋ ਆਖੋ, ਜੇ ਤੇਰੇ ਵੱਲ ਸਾਡਾ ਧਿਆਨ ਜੁੜਿਆ ਰਵੇ। ਦੁਨੀਆਂ ਭਾਵੇਂ ਕੁਝ ਵੀ ਪਈ ਆਖੇ, ਪਰ ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈ। ਤੁਦ ਵਿਸਰਿਆ ਮਰ ਜਾਈ, ਪਰ ਜੇ ਤੂੰ ਭੁੱਲ ਜਾਵੇਂ ਤਾਂ ਅਸੀਂ ਮਰ ਜਾਂਦੇ ਹਾਂ, ਸਾਨੂੰ ਮੌਤ ਵਰਗਾ ਸਦਮਾ, ਮੌਤ ਵਰਗਾ ਦੁੱਖ ਪ੍ਰਾਪਤ ਹੁੰਦਾ ਹੈ।
ਵਾਰ ਵਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਮਨਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਤੇ ਬਾਰ ਬਾਰ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਤੇ ਸੰਤ ਗੁਰੂ ਦੇ ਪੈਰੀ ਪੈ ਪੈ ਕੇ ਉਸ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰਦਾ ਹਾਂ।
ਨਾਨਕ ਵਿਚਾਰਾ ਭਇਆ ਦੀਵਾਨਾ, ਹਰ ਤੋਂ ਦਰਸ਼ਨ ਕਹਿਤਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੇ ਵਿਚਾਰਾ ਦਾਸ ਦੀਵਾਨਾ ਹੋ ਗਿਆ ਹਾਂ, ਤੇਰੇ ਨਾਮ ਦਾ ਮਸਤਾਨਾ ਹੋ ਗਿਆ ਹਾਂ। ਹਰ ਤੋਂ ਦਰਸ਼ਨ ਕਹਿਤਾਈ, ਹੇ ਵਾਹਿਗੁਰੂ, ਤੇਰੇ ਦਰਸ਼ਨਾਂ ਦੇ ਲਈ ਮੈਂ ਤੇਰਾ ਦਾਸ, ਮੈਂ ਨਿਮਾਣਾ ਜਿਹਾ ਸੇਵਕ, ਮੈਂ ਤੇ ਦੀਵਾਨਾ ਹੋਇਆ ਫਿਰਦਾ ਹਾਂ।
ਚਖੜ ਚਾਗੀ ਮਿਓ ਵਰਸੈ ਪੀ ਗੁਰ ਦੇਖਣ ਜਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਦੇ ਨਾਲ ਸਿੱਖ ਦਾ ਕਿਹੋ ਜਿਹਾ ਪਿਆਰ ਹੋਣਾ ਚਾਹੀਦਾ, ਹਰ ਸਿੱਖ ਨੂੰ ਆਪਣੇ ਅੰਦਰ ਝਾਤ ਮਾਰ ਕੇ ਵੇਖਣੀ ਚਾਹੀਦੀ ਹੈ। ਹਜ਼ੂਰ ਕਹਿੰਦੇ ਨੇ, ਚਖੜ ਚਾਂਗੀ ਮੀਹੋ ਵਰਸੈ, ਜੇ ਚਖੜ ਵੀ ਝੁਲਦਾ ਹੋਵੇ ਤੇ ਚਾਂਗੀ ਦਾ ਅਰਥ ਹੈ ਤੇਜ਼ ਹਨੇਰੀ ਵੀ ਵਗਦੀ ਹੋਵੇ ਤੇ ਮੀਂਹ ਵੀ ਮੋਹਲੇ ਤਾਰ ਵਰਸਦਾ ਹੋਵੇ, ਵੀ ਗੁਰ ਦੇਖਣ ਜਾਈ। ਪਰ ਜੇ ਗੁਰੂ ਦਾ ਪਿਆਰ ਹੈ ਤੇ ਗੁਰਸਿੱਖ ਫਿਰ ਵੀ ਗੁਰੂ ਦਾ ਦਰਸ਼ਨ ਕਰਨ ਵਾਸਤੇ ਜਾਂਦਾ ਹੈ।
ਸਮੁੰਦਰ ਸਾਗਰ ਹੋਵੇ ਬੋਖਾਰਾ, ਗੁਰਸਿੱਖ ਲੰਘ ਗੁਰ ਪਹਿ ਜਾਈ।
ਲੋ, ਜਿਹੜਾ ਇਹ ਸਮੁੰਦਰ ਹੈ ਤੇ ਇੱਕ ਛੋਟਾ ਸਮੁੰਦਰ ਹੈ, ਇੱਕ ਵੱਡਾ ਸਮੁੰਦਰ ਹੈ। ਸਮੁੰਦਰ ਸਾਗਰ ਹੋਵੇ ਬਹੁਖਾਰਾ, ਬਈ ਵੇਖ ਲੋ, ਜਿਹੜਾ ਛੋਟਾ ਸਮੁੰਦਰ ਹੈ ਤੇ ਵੱਡਾ ਮਹਾਂਸਾਗਰ ਹੈ, ਇਹਦਾ ਪਾਣੀ ਬਹੁਤ ਖਾਰਾ ਹੁੰਦਾ। ਪਰ ਜੇ ਕੋਈ ਗੁਰਸਿੱਖ ਨੂੰ ਇਹ ਗੱਲ ਕਹਿ ਦੇਵੇ, ਬਈ ਤੈਨੂੰ ਸਮੁੰਦਰ ਤਰ ਕੇ ਪਾਰ ਕਰਨਾ ਪਵੇਗਾ ਤਾਂ ਤੂੰ ਗੁਰੂ ਦੇ ਦਰਸ਼ਨ ਕਰ ਸਕਦਾ ਹੈ। ਗੁਰਸਿੱਖ ਲੰਘ ਗੁਰ ਪੈ ਜਾਈ, ਪਰ ਗੁਰੂ ਦਾ ਸਿੱਖ ਕਿਸੇ ਗੱਲ ਦੀ ਪਰਵਾਹ ਨਹੀਂ ਕਰਦਾ, ਤੇ ਫਿਰ ਉਹ ਖਾਰੇ ਸਮੁੰਦਰ ਨੂੰ ਤਰ ਕੇ ਪਾਰ ਲੰਘ ਕੇ ਫਿਰ ਵੀ ਉਹ ਗੁਰੂ ਦੇ ਪਾਸ ਜਾਵੇਗਾ। ਭਾਵ ਗੁਰੂ ਦੇ ਨਾਲ ਇੰਨਾ ਪਿਆਰ ਹੋਣਾ ਚਾਹੀਦਾ, ਚਾਹੇ ਖਾਰਾ ਸਮੁੰਦਰ ਪਾਰ ਕਰਕੇ ਵੀ ਗੁਰੂ ਦੇ ਪਾਸ ਜਾਣਾ ਪਵੇ ਤਾਂ ਸਾਨੂੰ ਜਾਣਾ ਜ਼ਰੂਰ ਚਾਹੀਦਾ ਹੈ।
ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ।
ਇਹਦਾ ਕਾਰਨ ਕੀ ਹੈ? ਬਈ ਇਹ ਗੁਰਸਿੱਖ ਇੰਨੀਆਂ ਮੁਸੀਬਤਾਂ ਨੂੰ ਚੱਲਦਾ ਹੋਇਆ ਤੇ ਫਿਰ ਵੀ ਉਹ ਗੁਰੂ ਦਾ ਦਰ, ਗੁਰੂ ਦਾ ਪਿਆਰ ਕਿਉਂ ਨਹੀਂ ਛੱਡਦਾ? ਤਾਂ ਸਤਿਗੁਰੂ ਇਹਦਾ ਕਾਰਨ ਦੱਸਦੇ ਨੇ, ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਜਿਵੇਂ ਪ੍ਰਾਣੀ ਦਾ ਅਰਥ ਪ੍ਰਾਣਾ ਤਾਰੇ ਜੀਵ, ਕੋਈ ਵੀ ਜੀਵ ਹੋ ਸਕਦਾ, ਉਹਨੂੰ ਹਰ ਵੇਲੇ ਪਾਣੀ ਦੀ ਲੋੜ ਹੈ। ਇਹ ਮਨੁੱਖ ਹੋ ਸਕਦਾ ਭੋਜਨ ਤੋਂ ਬਿਨਾਂ ਕੁਝ ਸਮਾਂ ਕੱਢ ਲਵੇ, ਪਰ ਪਾਣੀ ਤੋਂ ਬਿਨਾਂ ਨਹੀਂ ਕਿਸੇ ਦਾ ਇੱਕ ਮਿੰਟ ਵੀ ਸਰਦਾ। ਜਿਉਂ ਪ੍ਰਾਣੀ ਜਲ ਬਿਨ ਹੈ ਮਰਦਾ, ਜਿਵੇਂ ਪ੍ਰਾਣਾ ਤਾਰੇ ਜੀਵ ਪਾਣੀ ਤੋਂ ਬਿਨਾਂ ਮਰ ਜਾਂਦਾ। ਸਾਡੇ ਅੰਦਰ ਪਾਣੀ ਹੈ ਨਾ, ਇਸੇ ਲਈ ਡਾਕਟਰ ਸਾਨੂੰ ਇਹੀ ਕਹਿੰਦੇ ਨੇ, ਤੁਸੀਂ ਵੱਧ ਤੋਂ ਵੱਧ ਪਾਣੀ ਪੀਓ। ਪਾਣੀ ਪੀਣ ਦੇ ਨਾਲ ਸਾਡੀ ਸਿਹਤ ਤੰਦਰੁਸਤ ਰਹਿੰਦੀ ਹੈ। ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਈ, ਤੇ ਪਹਿਲਾ ਅਸਲੀ ਜੀਵਨ ਹੀ ਪਾਣੀ ਹੈ। ਤੇ ਜਦੋਂ ਆਦਮੀ ਬਹੁਤਾ ਬਿਮਾਰ ਹੋਵੇ, ਕਹਿੰਦੇ ਹੁਣ ਇਹਦੇ ਮੂੰਹ ਚ ਪਾਣੀ ਪਾਓ, ਤੇ ਅਖੀਰਲੇ ਦਮ ਤੱਕ ਵੀ ਜਦੋਂ ਪ੍ਰਾਣੀ ਚਲਿਆ ਜਾਂਦਾ ਹੈ, ਕਹਿੰਦੇ ਮਰੇ ਦੇ ਮੂੰਹ ਦੇ ਵਿੱਚ ਵੀ ਕਹਿੰਦੇ ਹੁਣ ਪਾਣੀ ਪਾਓ। ਇਹ ਪਾਣੀ ਇੰਨਾ ਜ਼ਰੂਰੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਜਿਵੇਂ ਕੋਈ ਪ੍ਰਾਣਾਧਾਰੀ ਜੀਵ ਪਾਣੀ ਤੋਂ ਬਿਨਾਂ ਮਰ ਜਾਂਦਾ ਹੈ, ਤਿਉਂ ਸਿੱਖ ਗੁਰਬਿਨ ਮਰ ਜਾਏ। ਇਸੇ ਤਰ੍ਹਾਂ ਗੁਰੂ ਦਾ ਸਿੱਖ ਗੁਰੂ ਤੋਂ ਬਿਨਾਂ ਮਰ ਜਾਂਦਾ, ਕਿਉਂਕਿ ਜਿਵੇਂ ਸਾਨੂੰ ਪਾਣੀ ਦੀ ਲੋੜ ਹੈ ਉਸੇ ਤਰ੍ਹਾਂ ਸਾਨੂੰ ਗੁਰੂ ਦੀ ਲੋੜ ਹੈ। ਜਿਵੇਂ ਪਾਣੀ ਤੋਂ ਬਿਨਾਂ ਜੀਵ ਨਹੀਂ ਬਚ ਸਕਦਾ, ਇਸੇ ਤਰ੍ਹਾਂ ਗੁਰੂ ਤੋਂ ਬਿਨਾਂ ਵੀ ਸਾਡਾ ਕਲਿਆਣ ਨਹੀਂ ਹੋ ਸਕਦਾ। ਇਸੇ ਲਈ ਪੁਰਾਣੇ ਬਜ਼ੁਰਗਾਂ ਨੇ ਇਹ ਜਿਹੜੇ ਐਸੀਆਂ ਜਿਹੜੀਆਂ ਕਹਾਵਤਾਂ ਬਣੀਆਂ ਹੋਈਆਂ ਨੇ, ਉਹਨਾਂ ਦੇ ਵਿੱਚ ਕੋਈ ਨਾ ਕੋਈ ਤੱਤ ਹੈ। ਗੁਰੂ ਬਿਨਾਂ ਗਤ ਨੇ, ਸ਼ਾਮ ਬਿਨਾਂ ਪਤ ਨੇ, ਗੁਰੂ ਤੋਂ ਬਿਨਾਂ ਗਤ ਨਹੀਂ ਹੁੰਦੀ। ਇਸ ਲਈ ਗੁਰੂ ਵੀ ਧਾਰਨ ਕਰਨਾ ਜ਼ਰੂਰੀ ਹੈ, ਤੇ ਫਿਰ ਗੁਰੂ ਦੇ ਨਾਲ ਪਿਆਰ ਵੀ ਇੰਨਾ ਹੋਵੇ ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ।
ਜੋ ਧਰਤੀ ਸੋਭ ਕਰੇ ਜਲ ਬਰਸੈ, ਤਿਉ ਸਿੱਖ ਗੁਰ ਮਿਲ ਬਿਗਸਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਵੇਂ ਜਲ ਬਰਸਦਾ ਹੋਵੇ, ਮੀਂਹ ਪੈਂਦਾ ਹੋਵੇ, ਜਿਉਂ ਧਰਤੀ ਸੋਭ ਕਰੇ ਜਲ ਬਰਸੈ, ਜਿਵੇਂ ਜਲ ਬਰਸਦਾ ਹੋਵੇ, ਫਿਰ ਧਰਤੀ ਵੀ ਸੋਭਾ ਨੂੰ ਪ੍ਰਾਪਤ ਕਰਦੀ ਹੈ, ਕਿਉਂਕਿ ਮੀਂਹ ਪੈਣ ਦੇ ਨਾਲ ਵੀ ਧਰਤੀ ਤੇ ਘਾਹ ਉੱਗਦਾ, ਬਨਸਪਤੀ ਪੈਦਾ ਹੁੰਦੀ ਹੈ। ਇਹੀ ਤੇ ਧਰਤੀ ਦਾ ਸ਼ਿੰਗਾਰ ਹੈ। ਜੇ ਧਰਤੀ ਉੱਤੇ ਘਾਹ ਨਾ ਹੋਵੇ, ਕੋਈ ਬਨਸਪਤੀ ਨਾ ਹੋਵੇ, ਤੇ ਧਰਤੀ ਰੁੰਡ ਮੁੰਡ ਲੱਗਦੀ ਹੈ, ਮਾਰੂਥਲ ਕਿਸੇ ਨੂੰ ਚੰਗੇ ਨਹੀਂ ਲੱਗਦੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਵੇਂ ਮੀਂਹ ਵਰਸਦਾ ਹੈ ਤੇ ਧਰਤੀ ਸੋਭਾ ਨੂੰ ਪ੍ਰਾਪਤ ਕਰਦੀ ਹੈ, ਤਿਉਂ ਸਿੱਖ ਗੁਰਮਿਲ ਬਿਕਸਾਈ। ਇਸੇ ਤਰ੍ਹਾਂ ਗੁਰੂ ਦਾ ਸਿੱਖ ਗੁਰੂ ਨੂੰ ਮਿਲ ਕੇ ਬਿਕਸਾਈ ਪ੍ਰਸੰਨ ਹੁੰਦਾ ਹੈ। ਇਉਂ ਗੁਰੂ ਦਾ ਸਿੱਖ ਜਿਵੇਂ ਧਰਤੀ ਨੂੰ ਪਾਣੀ ਦੀ ਲੋੜ ਹੈ, ਪਾਣੀ ਤੋਂ ਬਿਨਾਂ ਧਰਤੀ ਦੇ ਵਿੱਚ ਕੋਈ ਬੀਜ ਉੱਗ ਨਹੀਂ ਸਕਦਾ। ਇਸੇ ਤਰ੍ਹਾਂ ਵੀ ਸਿੱਖ ਨੂੰ ਗੁਰੂ ਦੀ ਲੋੜ ਹੈ, ਜਿਵੇਂ ਪਾਣੀ ਤੋਂ ਬਿਨਾਂ, ਸਤਿਗੁਰੂ ਨੇ ਆਖਿਆ ਸੀ, ਪਹਿਲੀ ਉਦਾਹਰਣ ਦਿੱਤੀ ਸੀ, ਜਿਵੇਂ ਪਾਣੀ ਤੋਂ ਬਿਨਾਂ ਜੀਵ ਮਰ ਜਾਂਦਾ, ਇਸੇ ਤਰ੍ਹਾਂ ਗੁਰੂ ਦਾ ਸਿੱਖ ਗੁਰੂ ਤੋਂ ਬਿਨਾਂ ਮਰ ਜਾਂਦਾ। ਜਿਵੇਂ ਧਰਤੀ ਨੂੰ ਵੀ ਪਾਣੀ ਦੀ ਲੋੜ ਹੈ, ਧਰਤੀ ਤੇ ਮੀਂਹ ਨਾ ਪਵੇ ਤੇ ਧਰਤੀ ਵਿੱਚੋਂ ਕੋਈ ਪੌਦਾ ਕੋਈ ਬੀਜ ਉੱਗ ਹੀ ਨਹੀਂ ਸਕਦਾ, ਇਸੇ ਤਰ੍ਹਾਂ ਗੁਰਸਿੱਖ ਨੂੰ ਵੀ ਗੁਰੂ ਦੀ ਲੋੜ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਵੇਂ ਜਲ ਵਰਸਣ ਦੇ ਨਾਲ ਧਰਤੀ ਸੋਭਾ ਨੂੰ ਪ੍ਰਾਪਤ ਕਰਦੀ, ਇਸੇ ਤਰ੍ਹਾਂ ਗੁਰੂ ਦਾ ਸਿੱਖ ਗੁਰੂ ਨਾਲ ਮਿਲ ਕੇ ਖੁਸ਼ ਹੁੰਦਾ ਹੈ। ਭਾਵ ਜਦੋਂ ਗੁਰੂ ਦਾ ਸਿੱਖ ਗੁਰੂ ਨੂੰ ਜਾ ਕੇ ਮਿਲਦਾ ਤੇ ਗੁਰੂ ਦੀ ਮਿਹਰ ਪ੍ਰਾਪਤ ਕਰਦਾ, ਗੁਰੂ ਮੇਰਾ ਦਾ ਮੀਂਹ ਵਰਸਾਉਂਦਾ ਹੈ, ਫਿਰ ਗੁਰਸਿੱਖ ਦੇ ਅੰਦਰ ਨਾਮ ਦਾ ਬੀਜ ਉੱਗਦਾ ਤੇ ਉਸ ਨਾਮ ਦਾ ਬੀਜ ਉੱਗਣ ਦੇ ਨਾਲ ਤੇ ਗੁਰਸਿੱਖ ਖੁਸ਼ਹਾਲ ਹੋ ਜਾਂਦਾ। ਗੁਰਸਿੱਖ ਦਾ ਤਨ ਤੇ ਮਨ ਹਰਾ ਭਰਾ ਹੋ ਜਾਂਦਾ, ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੇ, ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਇਹ ਨਾਮ ਦੇ ਨਾਲ ਤਨ ਮਨ ਹਰਾ ਭਰਾ ਹੋ ਜਾਂਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ ਸਾਨੂੰ, ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਿਉਂ ਧਰਤੀ ਸੋਭ ਕਰੇ ਜਲ ਬਰਸੈ, ਤਿਉ ਸਿੱਖ ਗੁਰ ਮਿਲ ਬਿਗਸਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।